ਇੱਕ ਹੋਰ ਕੌਤਕ। ਉਪਰਲੀ ਮਹਾਨ ਘਟਨਾ ਤੋਂ ਪਿੱਛੋਂ ਅਜੇ ਉਹ ਗੱਲ ਮੈਨੂੰ ਹਰ ਸਮੇਂ ਹੁਣੇ ਹੋ ਕੇ ਵਾਪਰੀ ਵਾਰਤਾਵਤ ਯਾਦ ਰਹਿੰਦੀ ਸੀ ਤੇ ਅੱਜ ਵੀ ਸਮਾਂ ਲੰਬਾ ਹੋ ਜਾਣ ਉਪਰੰਤ ਭੁੱਲ ਨਹੀਂ ਸਕੀ। ਪਰ ਉਸ ਸਮੇਂ ਜਾਂ ਜਦੋਂ ਹੀ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਚੋਕੜੀ ਮਾਰ ਕੇ ਸਿਮਰਨ ਆਰੰਭ ਕਰਾਂ, ਮੇਰੀ ਉਹੀ ਦਸ਼ਾ ਹੋ ਜਾਵੇ ਤੇ ਮੈਨੂੰ ਆਪਣੇ ਚੋਹੀ ਪਾਸੀ ਉਹੀ ਸਫੈਦ ਰੰਗ ਦੀ ਫੁਹਾਰ ਤੇ ਉਹੀ ਤੂੰ ਹੀ ਤੂੰ ਹੀ ਵਾਹੋ ਵਾਹੋ ਦੀ ਧੁਨ ਸਾਫ ਸੁਣਾਈ ਦਿੰਦੀ। ਫਿਰ ਹੌਲੀ ਹੌਲੀ ਮੇਰੇ ਸੁਰਤ ਸਰੀਰ ਦੇ ਅੰਦਰ ਟਿਕਣ ਲੱਗੀ, ਬਾਹਰਲੀ ਦਸ਼ਾ ਅੰਦਰ ਹੀ ਪ੍ਰਤੀਤ ਹੋਣ ਲੱਗ ਪਈ। ਸਰੀਰ ਦਾ ਰੋਮ ਰੋਮ ਗੁਰਮੰਤਰ ਦੀ ਆਵਾਜ਼ ਦਿੰਦਾ ਸੀ ਤੇ ਫਿਰ ਉਸ ਫੁਹਾਰ ਨਾਲ ਇੱਕ ਇੱਕ ਰੋਮ ਭਿੱਜ ਜਾਂਦਾ ਸੀ। ਪਰ ਮੈਂ ਇਸ ਰੰਗ ਨੂੰ ਵੀ ਸੰਤ ਜੀ ਮਹਾਰਾਜ ਦੀ ਕਿਰਪਾ ਹੀ ਤਸਵਰ ਕਰਦਾ ਸਾਂ। ਉਹਨਾਂ ਨਾਲ ਇਸ ਬਾਰੇ ਗੱਲ ਕੀਤੀ, ਉਹ ਹੱਸ ਪਏ ਕਿ ਸ਼ਬਦ ਦਾ ਸੁਣਨਾ ਇੱਕ ਉੱਤਮ ਚਿੰਨ ਹੈ, ਹੋਰ ਅੱਗੇ ਵਧੋ। ਮੇਰੇ ਚੋਹੀ ਪਾਸੀ ਮਿੱਠੀ ਫੁਹਾਰ ਤੇ ਰੰਗ ਰਸ ਤੇ ਇੱਕ ਤਰ੍ਹਾਂ ਮੇਰਾ ਸਰੀਰ ਖਤਮ ਹੋ ਕੇ ਕੇਵਲ ਬ੍ਰਹਿਮੰਡ ਵਿੱਚ ਇੱਕ ਰਸ ਆਨੰਦ ਹੀ ਰਹਿ ਜਾਣਾ, ਇਹ ਕੀ ਹੈ? ਇਹ ਆਤਮਾ ਦਾ ਚਿੰਨ ਹੈ ਜੋ ਚਿੰਨ ਤੋਂ ਪਰੇ ਹੈ ਪਰ ਬ੍ਰਹਿਮੰਡ ਵਿੱਚ ਵਸ ਰਹੀ ਆਤਮਾ ਬਾਰੇ ਫਿਰ ਵਜਾਹਤ ਕਰਨ ਲੱਗੇ। ਉਸ ਸਮੇਂ ਬਾਹਰ ਕੇਸੂ ਫੁੱਲੇ ਹੋਏ ਸਨ, ਸਾਰੀ ਟੱਕੀ ਲਾਲ ਲਾਲ ਵਰਦੀ ਪਾ ਕੇ ਕਰਤੇ ਦੀ ਕੁਦਰਤ ਦਾ ਰੰਗ ਪ੍ਰਗਟ ਕਰ ਰਹੀ ਸੀ। ਸੰਤ ਜੀ ਮਹਾਰਾਜ ਮਿਹਰ ਦੇ ਘਰ ਆਏ ਤੇ ਫੁਰਮਾਇਆ, ਭਾਈ ਉਹ ਸਾਹਮਣੇ ਤੋਂ ਫੁੱਲ ਦੀ ਇੱਕ ਟਾਣੀ ਲਾਇਆ। ਮੈਂ ਟਾਣੀ ਪੇਸ਼ ਕੀਤੀ, ਉਹਨਾਂ ਲੈ ਕੇ ਕਈ ਇੱਕ ਫੁੱਲ ਤੋੜੇ। ਇਹ ਦੋ ਕਿਸਮ ਦੇ ਸਨ, ਇੱਕ ਨਾ ਦੀ ਪੁਸ਼ਤ ਪਰ ਪੋਟਲੀ ਜਿਹੀ ਸੀ ਪਰ ਦੂਸਰਾ ਦੀ ਪੁਸ਼ਤ ਖਾਲੀ ਸੀ, ਫਿਰ ਗੰਢ ਤੋਂ ਬਗੈਰ ਖਾਲੀ ਹੀ ਸਨ। ਸੋ ਆਪ ਜੀ ਨੇ ਬਗੈਰ ਡੋਟੀ ਦਾ ਇੱਕ ਫੁੱਲ ਵਿਖਾ ਕੇ ਕਿਹਾ, ਇਹ ਫੁੱਲ ਆਮ ਮਨੁੱਖਾਂ ਵਤ ਹਨ ਜੋ ਆਉਂਦੇ ਹਨ ਤੇ ਆ ਕੇ ਬਗੈਰ ਕੋਈ ਉੱਤਮ ਕਰਮ ਤੇ ਕਿਰਿਆ ਕਰਨ ਤੋਂ ਹੀ ਮਰ ਜਾਂਦੇ ਹਨ। ਇਹ ਨਾ ਸੰਸਾਰ ਤੋਂ ਕੁਝ ਖੱਟਦੇ ਹਨ ਤੇ ਨਾ ਹੀ ਕੁਝ ਆਪਣਾ ਬਣਾਉਂਦੇ ਹਨ। ਇਹ ਵਿਚਾਰ ਇਸ ਸੋਚ ਹੋਸ਼ ਤੋਂ ਖਾਲੀ ਹਨ ਜੋ ਹੋਰਨਾਂ ਪਾਸੋਂ ਆਪਣਾ ਆਪ ਵੱਖਰਾ ਹੀ ਸਾਬਤ ਕਰ ਸਕਣ। ਇਹ ਜਿਸ ਤਰ੍ਹਾਂ ਆਏ ਉਸੇ ਤਰ੍ਹਾਂ ਹੀ ਚਲੇ ਗਏ, ਪਰ ਇਹ ਦੂਸਰੇ ਕਿਸਮ ਦੇ ਫੁੱਲ ਹਨ। ਇਹਨਾਂ ਦੇ ਪੁਸ਼ਤ ਪਰ ਇਹ ਪੋਟਲੀ ਜਿਹੀ ਦਾ ਪਤਾ ਹੈ ਕਿ ਇਹ ਕੀ ਹੈ? ਸੰਤ ਮਹਾਰਾਜ ਨੇ ਸਵਾਲ ਕੀਤਾ। ਜੀ ਨਹੀਂ, ਮੈਨੂੰ ਕੋਈ ਸਮਝ ਨਹੀਂ, ਮੈਂ ਹੱਥ ਬੰਨ ਕੇ ਬੇਨਤੀ ਕੀਤੀ। ਹੱਥ ਅੱਗੇ ਕਰੋ, ਮਹਾਂਪੁਰਖਾਂ ਹੱਸ ਕੇ ਫੁਰਮਾਇਆ ਤੇ ਇੱਕ ਡੋਡੀ ਵਾਲਾ ਫੁੱਲ ਤੋੜ ਕੇ ਉਸ ਵਿੱਚੋਂ ਪਾਣੀ ਦੇ 2-4 ਕਤਰੇ ਮੇਰੀ ਹਥੇਲੀ ਪਰ ਰੱਖ ਦਿੱਤੇ। ਫਿਰ ਆਗਿਆ ਕੀਤੀ, ਇਸ ਨੂੰ ਪੀ ਲੈ। ਮੈਂ ਪੀਤਾ ਤਦ ਹੈਰਾਨ ਸੀ ਕਿ ਇਹ ਮਿੱਠੇ ਸਨ ਤੇ ਇਸ ਵਿੱਚ ਅੱਛੀ ਖਾਸੀ ਸ਼ਹਿਦ ਦੀ ਮਿਠਾਸ ਸੀ। ਮਹਾਂਪੁਰਖਾਂ ਕਿਹਾ ਕਿ ਇਹ ਉਹ ਅੰਮ੍ਰਿਤ ਹੈ ਜੋ ਜੀਵਨ ਦੀ ਰਾਸ ਹੈ। ਇਸ ਦੀ ਪੁਸ਼ਤ ਪਰ ਵਸ ਰਹੇ ਅੰਮ੍ਰਿਤ ਨੇ ਅਰਸ਼ ਤੋਂ ਧੁੱਪ, ਹਵਾ ਤੋਂ ਸੱਤਾ ਜੋ ਮਾਤਾ ਰੂਪ ਹੈ, ਉਸ ਨੂੰ ਇਸ ਦਰਖਤ ਦੀ ਖਾਲ ਵਿੱਚ ਛਣ ਕੇ ਇਸ ਤੱਕ ਪੁੱਜਦਾ ਹੈ। ਪਾਣੀ ਇਸ ਨੂੰ ਦਰਖਤ ਜੜਾਂ ਤੋਂ ਮਿਲਦਾ ਹੈ। ਇਸ ਤਰ੍ਹਾਂ ਇਸ ਦੀ ਇਹ ਲਾਲੀ ਜੋ ਲੋਕਾਂ ਸਾਹਮਣੇ ਹੈ, ਫਿਰ ਇਸ ਅੰਮ੍ਰਿਤ ਰੂਪ ਪਰਛਾਵੇਂ ਅੰਦਰ ਮਿਲਦੀ ਜਾਂਦੀ ਹੈ। ਫੁੱਲ ਦੀਆਂ ਪੰਖੁੜੀਆਂ ਮੁਰਝਾਉਂਦੀਆਂ ਹਨ, ਬਾਰਲਾ ਰੰਗ ਰੂਪ ਖਤਮ ਹੁੰਦਾ ਹੈ ਪਰ ਇੱਕ ਹੋਰ ਰੂਪ ਪ੍ਰਗਟ ਹੁੰਦਾ ਹੈ। ਕਰਤੇ ਦੀ ਕੁਦਰਤ ਦੇ ਰੰਗਾਂ ਵਿੱਚ ਆਖਰ ਇਹ ਫਲੀ ਰੂਪ ਹੋ ਜਾਂਦਾ ਹੈ ਤੇ ਬੀਜ ਦੀ ਸ਼ਕਲ ਬਣਦੀ ਹੈ, ਫਿਰ ਉਹ ਬੀਜ ਆਖਰ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਅੰਦਰ ਅੰਮ੍ਰਿਤ ਮੌਜੂਦ ਹੈ। ਮਨਮੁਖ ਉਸ ਦਾ ਸਵਾਦ ਨਹੀਂ ਮਾਣ ਸਕਦਾ, ਉਹ ਕਸਤੂਰੀ ਦੇ ਮਿਰਗ ਵਾਂਗ ਇਸ ਸੁਗੰਧੀ ਨੂੰ ਬਾਹਰੋਂ ਪਾਲਦਾ ਹੈ ਤੇ ਪਟਕਦਾ ਹੀ ਜਾਂਦਾ ਹੈ। ਬਾਰਲਾ ਅੰਮ੍ਰਿਤ ਜੋ ਕਿ ਮੇਰੇ ਗੁਰਦੇਵ ਨੇ ਸਾਨੂੰ ਮਿਹਰ ਕਰਕੇ ਦਿੱਤਾ, ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਉਸ ਅੰਦਰਲੇ ਅੰਮ੍ਰਿਤ ਦੀ ਭਾਲ ਕਰੀਏ। ਜਿਸ ਤਰ੍ਹਾਂ ਨਲਕੇ ਦੀ ਬੋਕੀ ਪਾ ਕੇ ਅਸੀਂ ਉਪਰੋਂ ਪਾਣੀ ਪਾਉਂਦੇ ਹਾਂ, ਫਿਰ ਹੌਲੀ ਹੌਲੀ ਅੰਦਰਲੀ ਹਵਾ ਖਾਰਜ ਕਰ ਦਿੰਦੇ ਹਾਂ। ਜਦੋਂ ਹਵਾ ਖਾਰਜ ਹੋ ਕੇ ਅੰਦਰਲਾ ਜਲ ਬਾਹਰ ਦੇ ਜਲ ਨਾਲ ਆ ਕੇ ਮਿਲਦਾ ਹੈ, ਫਿਰ ਜਿੰਨਾ ਚਾਹੋ ਪਾਣੀ ਕੱਢੀ ਜਾਓ, ਬੰਦ ਨਹੀਂ ਹੁੰਦਾ। ਸੋ ਤੁਸੀਂ ਇਸ ਸਰੀਰ ਅੰਦਰ ਚੱਲ ਰਹੇ ਸਵਾਸ ਨੂੰ ਕਾਬੂ ਕਰੋ, ਇਸ ਦੀ ਰਵਸ਼ ਤੇ ਉਤਰਾ ਚੜਾ ਤੁਹਾਡੇ ਵਸ਼ੀਭੂਤ ਹੋਵੇ, फिर तुसी आप ही तको के आखर अंदरला आनंद रस भरपूर आनंद ते महान सत्ता जो अंदर बाहर एक रसवत रही है बगैर किसे दोक दे एक रस हर पासे छाई हुई है। उही सत्ता रस ते आनंद दी दाती है। लोड़ है मेहनत ते उस अंदर परपक विश्वास दी। सो जेकर ओ कायम रहे तद एक दिन ओ अंदरला अमृत ही सुख निधान बन के जीवन नु एक आनंद सागर बना देंदा है। इन्हां दोहां घटनावां नाल मेरे अंदर जो विश्वास श्रद्धा ते निश्चय संत ईश्वर सिंह जी महाराज बारे बनिया उस अंदर कदे कोई घाट नहीं आ सकदी। असी उस समय दे डेरे दा जिक्र कर रहे सा जिन्हां दा वहा उस समय इस डेरे दे माहौल नाल पिया। ओ ना उस एकदम शांत आत्म रस भरपूर वातावरण नूं भुल ही सकदे हन ते ना ही उन्हां दे मना तो ओ याद ही कदे भी भुल सकदी है क्योंकि होर गल संसार दे व्यवहार नाल ही समय सिर मुक जांदी है पर जिन्हां गल्लां दा वास्ता मानसिक अवस्था नाल है ओ कदे भी याद तो लंबे नहीं जा सकदियां। ओ जदों याद करो उसे ही समय ताजा हो जांदियां हन। इस तरह संत ईश्वर सिंह जी महाराज दे साथियां दी एक तरह अंतर आत्मा एकता हो जांदी है। उस समय दा डेरा ते चाली असी ऊपर दस आए हां कि उस समय टक्की दा स्थान जप तप साधन दे निशाने तो बहुत ही महान सी। इस डेरे दी एक होर भी खूबी सी जो होर किधरे घट ही दिस सकदी सी ओ सी सफाई। हर डेरे दा वशनीक सिंह अपने कच्चे कमरे नू इतना साफ रखदा सी कि उस नू तक कि होर डेरियां दे पक्के ते सीमेंट दे बने हुए कमरियां वाले दंग रह जांदे सन। एह कच्चियां ते रेतली मिट्टी नाल उसारियां होईयां कोठियां लाल रंग दी रेत कारण काफी दूरों लाल जईयां प्रतीत दिंदियां सन। उधरों गरमाले नाल साफ पलस्तर कीता होया हुंदा सी। सो इस तरह इस सफाई वालों हर तरह ही एक नंबर पर सन। सड़कां पर मिट्टी दा नाम नहीं सी हालांकि धरती रेतली होण कारण चौही पासी रेत दे टिब्बे सन पर एक हिस्सा ता नखलस्तान बना दिता गया सी। खूह दे पासे चौही पासी अंबां दे दरख्त सन। संत जी महाराज दा पूरा उपरों छप्पर नाल ढकिया होया सी पर उसने एक पासे लंबी अंगूरां दी वेल तारां नाल इस तरह चढ़ाई हुई सी कि गर्मियां दे मौसम विच पूरा ठंडा सी पर बारों ए जगह भी सावन पादरो दी गर्मी नूं गुजारन लई बेहतरीन थां बनी हुई सी। पूरे अगे छोटा जिहा घा दा पलाट सी जिस पर संत जी महाराज शाम कुर्सी पर बैठ के साथियां दी विखियां सुनदे उन्हां नूं राय देंदे सन। उस समय गुरपुरब गुरु नानक साहिब ते गुरु गोबिंद सिंह जी दा जन्म दिन ते 8 माघ जा वड्डे साहिब दा ज्योति जोत समाणा दा दिन बड़ी धूमधाम नाल मनाया जांदा सी। सारी रात ही कीर्तन हुंदा रहंदा सी। 2 बजे संत जी महाराज आप कीर्तन बंद करदे सन फिर इशनान हित उठ जांदे सन पर नाल ही हजूरी जत्था कीर्तन आरंभ कर देंदा सी। संत जी महाराज भी 2 घंटे अभ्यास पिछो फिर उसी तरह दीवान अंदर आ जांदे सन। दीवान दी हाजरी दा एह हाल हुंदा सी कि लांगरी हर समय प्रसाद पकाई जाया करदे सन। कई वारी तां दीवान अंदर हाजरी 20,000 तों उपर चली जाया करदी सी पर संत जी महाराज आप बद्दे हुए वकत अंदर ही कीर्तन वख्यान कीता करदे सन। बाकी दिन समय बारों आए जत्थे ही हिस्सा लिया करदे सन। लंगर अंदर हफ्ते विच एक वारी पुनवे मिठे चावल बनदे सन। ए लंगर दी परंपरा काफी देर तक जारी रही फिर होली होली संगत दी गिनती वध जान कारण होर सहूलतां तां वधियां हन पर एह गल हुण नहीं है। फिर श्री मान जो लंगर दा मुख सेवक सी नूं एह आग्या सी कि रोटी दा कोई भी समां ना रखिया जावे जदों तक लंगर तैयार नहीं हुंदा तदों तक पहलां दा तैयार प्रसाद बराबर वरतदा रहे। एह गल फिर दसणी जरूरी समझदे हां कि इस डेरे दी प्रधानता असल विच सिमरन ते साधन ही सी। लंगर दी सेवा करन वालियां नूं इस पासे तों कुछ छोट सी कि 2 बजे उठण जा ना पर उन्हां नूं चाह तों पहलां उठ के हाजरी तैयार करनी हुंदी सी जो कि संगतां ने छक के कम विहार दे नाल सिमरन वालियां दे 11 बजे तक आसन ते फिर कुछ आराम करना हुंदा सी। लांगरी दा फरज एक तरह सुजान मां दा काम समझना चाहिदा है, जो समुचे ही परिवार दीआं लोड़ां ते गरजां तों जाणू हो के हर किसे नूं वरचाउण दा यतन करदी है। लांगरी सिंह भी इतने मिठे उत्तम सेवक सुभाव दे सन कि ओ कदे भी मत्थे वट नहीं पाउंदे सन। हर किसे दी दिल जोई ते होर अग्गे नूं वध के साधन करन दी जिम्मेवारी केवल मात्र लांगरियां दी ही सी, ते असल विच ओ कदे भी अपने फरज तों ना पिछे रहे सन ते ना ही कदे उना किसे निराश ते दुखी नूं मोड़िया सी। ओ जानते सन कि महापुरखां दी मेहर भरी दृष्टि उना दे जप तप साधना तों वध है। लांगरी दी सेवा सर्वश्रेष्ठ ते महान तप इसे ही करके मन्नी जाती है, क्योंकि इस राही हर तप साधन संपन्न ज्ञान ते सत धर्म दे उपाशक ते ब्रह्म ज्ञानी महापुरख भी उस तो किरतारत हुंदे हन। लांगरी सतो गुणी सुभाव ते सम दृष्टि मिठ बोला ते नाम आधारित होवे तद ओ नितनेमिया ते कर्म कांडिया तो उत्तम ही नहीं सर्वश्रेष्ठ ते महान है। संत जी आप क्या करदे सन, जितना कोई तपी सालां बद्दी साधना करके हर योग सिद्धि करके कोई सिद्धि प्राप्त करदा है, उतना ही एक सरल ते सिद्धा संत सेवक मनो सहज मत दा तारणियत हो के गुरु दे लंगर दे बर्तन मांजदा है, तद मनोवृत्ति एकागर हो के ओ छेती ही तत् ज्ञान दी प्राप्ति कर सकदा है। ज्ञान कोई ठोस पदार्थ मादा ता है नहीं जो किसे ने पल्ले बनना है, ए एक निश्चा ते विचार दी परपक्ता ही है। विवेकी बुद्धि इसनु तुरंत तारण कर लेंदी है, मध्यम बुद्धि इसनु सो साधना पिछों भी हथ लाउंदे डरदी है, मलीन बुद्धि ता ज्ञान नु एक वादू बुझारत ते विवेक दी चीज जान के उसनु जानन दा यतन ही नहीं करदी। सो जो लंगर दी एक मन हो के सेवा करदा है, सतगुरां अंदर विश्वास होवे, सृष्टि अंदर एकता होवे, फिर आखरी गुर उपदेश ही उसनु प्राप्त होना बाकी हुंदा है। मोमनीए तो भाई मनी सिंह साहिब होके कौम दा एक महान आगू सेवक ते फिर ब्रह्म ज्ञान दी परम पदवी नु प्राप्त करदा है। बाबा साहिब सिंह जी बेदी, फिर बाबा बीर सिंह जी नौरंगाबाद ते बाद च बाबा करम सिंह जी, फिर बाबा अतर सिंह जी दे हुंदे लंगर दी महानता इस तरह सी जिस तरह किसे होर सत संगत दी हुंदी है। कई साधु ए मत रखदे हन कि लंगर नु गुरुद्वारे अंदर नहीं होना चाहिदा, पर मजे दी गल ए है कि ओ आप खुद लोकां दीआं पक्कियां होईआं रोटियां खांदे हन। असल विच दो गल्लां इक्को जगह हन, सिक्खी ते लंगर दा इक चोले बदन दा जोड़ है, एक दूसरे दा जोड़ भी एक दूसरे दी एकता ते सांझ भी है। जिस भी गुरुद्वारे लंगर नहीं है उत्थे किसे गरीब नू रोटी नहीं मिलदी। सच ता ए है कि उत्थे बाकी कथा कीर्तन बेअर्थ होके रह जांदा है। लंगर तो बगैर गुरुद्वारा उजाड़ दे खूह वांग है, जिसका ना कोई उपकार है ते ना ही उसका कोई सुख ही किसे नू है। आत्म ज्ञान दी प्राप्ति हित ए जरूरी है कि उत्थे उदर पूर्ति लई भी साधन कायम होन। जो मनुख दे शरीर दी भुख निवारण नहीं कर सकदा, ओ फिर मानसिक दुख किवें दूर कर सकदा है। टक्की साहिब दी हर गल ही विलक्षण सी, इत्थे पेट नु उत्तम खुराक ते मन नु उत्तम मानसिक खुराक, सिमरन ते फिर हरि कीर्तन ए दोवें ही प्राप्त हुंदे हन। वड्डे संत जी महाराज दा इतना डर हर सेवक ते सत संगियां नूं सी कि किसे भी वड्डे तों वड्डे अफसर दा भी साडे तक्कण विच नहीं आया। चार चुफेरे चुप दा राज डेरे अंदर वैसे ही रहिंदा सी, पर जेकर संत जी महाराज कदे गुफा तों बाहर आ जान तां डेरे दे हर पासे लोक चुप चाप अपनी जगह खड़े हो के प्रणाम करन नूं तैयार रहिंदे सन। मानो ए सदियां तों इस ही खोज विच रहे होण ते समा प्राप्त ना कर सके होण। इस तरह हर डेरे दा वासी एक नियमबद्ध जीवन गुजारदा सी। यही कारण सी हर टिल्ला मठा ते होर डेरियां दी खुल अंदर रहा होया मनुख इत्थे रातो रात ही भज जांदा सी। इस डेरे अंदर उस समय कदे भी बहुती गिनती नहीं सी होई, हर समय गिनती मिनती दे साधु ही टिकदे सन। हर एक साथी दा एक ही यतन हुंदा सी कि ओ वध तो वध साधन करे, वध तो वध लंबा समय समाधि लगावे, ध्यान च जुड़े ते वध तो वध ज्ञान दी प्राप्ति करे। फिर ओ मान भी नहीं कर सकदा सी ਕਿਉਂਕਿ ਦਿਲ ਸਤਿਗੁਰਾਂ ਦੀ ਹਾਜ਼ਰੀ ਵਿੱਚ ਰਹਿੰਦਾ ਸੀ। ਉਹਨਾਂ ਦੀ ਧਾਰਨਾ ਹੀ ਸਭ ਤੋਂ ਵੱਧ ਤੇ ਸਖਤ ਸੀ, ਫਿਰ ਹੋਰ ਹੰਕਾਰ ਕਰਕੇ ਕਿਸ ਨੂੰ ਵਿਖਾਉਣਾ ਸੀ। ਇਹ ਇੱਕ ਤਰ੍ਹਾਂ ਦਾ ਸੰਤ ਜੀ ਮਹਾਰਾਜ ਦਾ ਇੱਕ ਵਿਦਿਆਲਿਆ ਸੀ, ਜਿੱਥੇ ਸਹਿਜ ਯੋਗ ਤੇ ਮਾਰਗ ਪਰ ਤੁਰਨ ਦੀ ਪੂਰੀ ਤਰ੍ਹਾਂ ਸਾਧਨਾ ਕਰਾਈ ਜਾਂਦੀ ਸੀ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਸ ਤਰ੍ਹਾਂ ਸਮੁੱਚੀ ਸੰਗਤ ਰਲ ਕੇ ਹਰੀ ਦੇ ਸਿਮਰਨ ਵਿੱਚ ਉਸ ਸਮੇਂ ਰਾੜੇ ਸਾਹਿਬ ਅੰਦਰ ਜੁੜਦੀ ਸੀ, ਉਸ ਦਾ ਪ੍ਰਮਾਣ ਹੋਰ ਕਿਸੇ ਜਗ੍ਹਾ ਨਹੀਂ ਮਿਲਦਾ। ਇਕੱਲੇ ਹੀ ਹੱਟੀ ਜਪੀ ਬਹੁਤ ਜਗ੍ਹਾ ਮਿਲਦੇ ਹਨ, ਮਹਾਤਮਾ ਆਪ ਵੀ ਕਾਫੀ ਸਾਧਨਾ ਕਰਦੇ ਹਨ, ਪਰ ਸਮੁੱਚੇ ਹੀ ਸਾਰੀ ਸੰਗਤ ਨੇ ਮਿਲ ਕੇ ਟਿੱਬੀਆਂ ਪਰ ਚੋਕੜਿਆਂ ਮਾਰ ਕੇ 6-6 ਮਹੀਨੇ ਸਾਧਨਾ ਕਰਨਾ, ਉਹ ਹਿੱਸਾ ਕੇਵਲ ਸੰਤ ਈਸ਼ਰ ਸਿੰਘ ਜੀ ਮਹਾਰਾਜ ਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦਾ ਹੀ ਹੈ। ਜੋ ਇਸ ਸਮੇਂ ਆਇਆ, ਜਿਸਨੇ ਇਸ ਸਮੇਂ ਵਾਰਤਾਲਾਪ ਕੀਤਾ, ਜਿਸਨੇ ਸੰਗਤ ਵਿੱਚ ਬੈਠ ਕੇ ਇੱਕ ਵਾਰੀ ਰਸ ਮਾਣ ਲਿਆ, ਉਹ ਜੀਵਨ ਭਰ ਲਈ ਇਸ ਦਰ ਦਾ ਮੁਰੀਦ ਹੋ ਗਿਆ। ਜਦੋਂ ਵੀ ਉਹ ਸਮਾਂ ਯਾਦ ਕਰੀਦਾ ਹੈ, ਜਦੋਂ ਵੀ ਕਦੇ ਇਕਾਂਤ ਅੰਦਰ ਉਸਦੀ ਯਾਦ ਆ ਜਾਂਦੀ ਹੈ, ਆਪਣੇ ਆਪ ਹੀ ਅੱਖਾਂ ਮਿਟ ਜਾਂਦੀਆਂ ਹਨ, ਕੰਨਾਂ ਅੰਦਰ ਉਹੀ ਤੂੰ ਹੀ ਤੂੰ ਹੀ ਦੀ ਆਵਾਜ਼ ਉਸੇ ਹੀ ਤਰ੍ਹਾਂ ਆਉਣ ਲੱਗ ਜਾਂਦੀ ਹੈ। ਉਹ ਰੰਗ ਰਸ, ਉਹ ਵਾਹ ਵਾਹ ਦੀ ਪਾਵਨ ਧੁਨ ਉਸੇ ਹੀ ਤਰ੍ਹਾਂ ਸੰਤ ਸਰੂਪ ਦੀ ਰਾਹ ਪ੍ਰਗਟ ਕਰਦੀ ਹੈ। ਅਸਲ ਵਿੱਚ ਉਹ ਸੇਵਕ ਜੋ ਉਸ ਸਮੇਂ ਦੇ ਕੋਰਸ ਵਿੱਚ ਸ਼ਾਮਲ ਸਨ, ਖਿੰਡ ਗਏ ਹਨ, ਪਰ ਮਾਰਗ ਤੇ ਉਸ ਸਾਧਨ ਤੇ ਕਰਮ ਉਹ ਸਾਵੇਂ ਹੀ ਪ੍ਰਥਕ ਕਰਮ ਯੋਗ ਇਹ ਭੁੱਲਣ ਤੇ ਅੱਖੋਂ ਓਹਲੇ ਹੋਣ ਵਾਲੀ ਗੱਲ ਹੀ ਨਹੀਂ ਹੈ, ਨਾ ਹੀ ਉਸ ਨੂੰ ਭੁਲਾ ਕੇ ਉਸ ਸੇਵਕ ਨੂੰ ਮਾਨਸਿਕ ਸੁਖ ਹੀ ਮਿਲ ਸਕਦਾ ਹੈ, ਉਸ ਦੀ ਯਾਦ ਤੇ ਚਿਤਵਨੀ ਹੀ ਸੁਖ ਦਾ ਕਾਰਨ ਹੈ। ਉਸ ਸਮੇਂ ਦਾ ਚਿੰਤਨ ਹੀ ਸਤ ਧਰਮ ਤੇ ਸਤ ਗਿਆਨ ਦੀ ਇੱਕ ਅਮਰ ਕਹਾਣੀ ਹੈ, ਉਹ ਸਦਾ ਚਲਦੀ ਹੀ ਰਹੇਗੀ। ਉਹ ਯਾਦ ਹੀ ਸਾਡੀ ਆਤਮਾ ਬਣ ਗਈ ਹੈ, ਜੋ ਹਿਰਦੇ ਅੰਦਰ ਸਮਾ ਗਈ ਹੈ। ਉਹ ਜੀਵਨ ਸਾਡੀ ਰਾਸ ਹੈ, ਉਹ ਜੀਵਨ ਸਾਡੀ ਰਾਸ ਹੈ।